निश्चय बोल के मेरा स्नान करके तरफ सफला करो और मन शांत भक्ति देख के चल करो। जिन कल राखी मेरी सतगुरु नानक तो बलिहार ने thank you. ਪਿਛਲੇ ਪ੍ਰਸੰਗ ਵੱਲ ਧਿਆਨ ਲਿਆ ਧੰਨੇ ਨੂੰ ਪ੍ਰਲੋਚਨ ਕਹਿ ਰਿਹਾ ਧੰਨਿਆ ਫਾਕਰ ਦੀ ਸੇਵਾ ਕਰੇ ਜੋ ਪਿੱਛੇ ਸੋਈ ਫਲ ਪਾਇਆ ਜੋ ਪਰਮੇਸ਼ਰ ਦੀ ਭਗਤੀ ਕਰਦਾ ਹੈ ਭਜਨ ਕਰਦਾ ਹੈ ਜੋ ਕੁਛ ਚਾਹੁੰਦਾ ਉਹੀ ਕੁਛ ਪ੍ਰਾਪਤ ਕਰ ਲੈਂਦਾ ਹੈ ਦੀਨ ਦੁਨੀਆ ਸਭ ਕੁਛ ਮਿਲਦਾ ਇਸ ਗੱਲ ਦੀ ਪੁਸ਼ਟੀ ਕਰ ਦੇਵੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਸੇਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ ਸੋਈ ਸੋਈ ਪਾਵੈ सहज रहस्य मन जो सगले दूध बुलाए जो जो मांग है सोई सोई पाव है सेव हर के चरण रस है। वाहिगुरु दा भजन हर पहलू ते इसकी जिंदगी उच्ची शानदार बनाने समर्थ इस दे विच सारी सिफतां हैं सारे ही गुण हैं पर जो जो इच्छा करता है जैसी जैसी भावना नाल भजन करता है वैसा फल प्राप्त होता है। ध्रुव ने अटल पदवी भी इच्छा रखी अटल पदवी भी मिल गई इथों का राजभाग भी मिल गया और प्रभु चरण विच लीनता भी मिल गई। प्रहलाद ने प्रभु का आसरा लिया अंदर उसके नाम नूं वसाया उसकी दृष्टि सम हुई तो उसनों अनेक तकलीफ आने के बावजूद भी कोई तकलीफ ना हो सकी। ये विचार चल रही है प्रणाकश जिसने पहला बड़िया कठिन तपस्यावान कर करा के एह जे वर लै ले हुए सन ना दिन मरा ना रात मरा ना किसी आदमी तो मरा ना किसी जानवर तो मरा ना अंदर ना बाहर ना किसी शस्त्र तो ना किने इत्यादि बहुत सारे वर लैके मानो बेफिक्र हो गया सी। उस दे चित विच अभिमान पैदा होया। अभिमान हमेशा ही दुखदाई हुंदा है जिस दे चित विच किसी किस्म का भी अभिमान होवे इसके गिरावट का कारण होया करदा। निम्रता सदा सुखदाई चीज है। सुखी वसे मसकीन आया अपने वार तले बड़े बड़े हंकारी नानक गर्भ जिन्हें जिन्हें अभिमान किया उन्होंने मुंह की खाणी ताते इतने इतने वर वगैरह लेके राजभाग प्राप्त करके इस विच हंकार ने कसूर पैदा कर दिता रब कोई नहीं है सब कुछ करता हरता करता तिना लोगों का। प्रहलाद उसी का पुत्र उसके घर उसका जन्म है घर घर नाक्ष दैंते कलर कमल भगत प्रहलाद तन पठाया चार साल बाद चित होया अहला सिमरे मन विच राम नाम गावे शब्द आराधना भगत करन सब चाटड़े पादे हो रहे विस्मार राजे पास रुआया दुखी दैंत वधाया हाँ। बार बार हरनाक्ष अपने ख्याल की पुष्टि हर इंसान चाहता है। इंसान दे चित का एक खासा है ये एक सिफत है देह जे सुभाव अपने होणगे उह जी होरना दे चाहुंदा इह कुदरती गल। चोर है मैं सारे चोरी करन लग पए शराब पींदा कहिंदा सारे शराब पीण लग पए भावें इह गलत पॉइंट हन लेकिन जिहड़े भगती करन वाले उह चाहुंदे सारी दुनिया भगती करे क्योंकि भगती कीतियां सारे पै दा खात्मा हुंदा पै गति इत्थे उत्थे दे सारे किस्म दे पै जमां दे नरकां दे चौरासी दे सारे खत्म हो जांदे जम दंड राज दंड पितर दंड शास्त्र दंड सब तो उच्चा हो जाता है। तो इस करके ये स्वभाव बहुत चंगा है। स्वयं पहला दे अंदर वाहिगुरु वसिया है ते नाक्ष उसनु मजबूर कर रहा है कह लगा देखो बेटा तू तो मेरा भजन कर जे करना प्रभ परमात्मा जिदा तू नालन है राम या अनेक नाम अनुसे तो कोई नहीं है, मैं तेन प्रत्यक्ष मैं दीना ना खड़ा तो होवे तो मैं दिसे भी पर मैं नहीं दीदा। प्रहलाद बार बार कहते पिता जी सारिया चीजा इन्हें अस्थूल अखा नाल नहीं दिसया कर दी, कई चीजा इन जमी होंगे ना सूक्ष्म अखा नाल दिसया कर दी, अस्थूल चीजा अस्थूल अखा नाल दिस पैंदियां हैं, जिहड़ियां बरीक चीजा उन्होंने वास्ते बरीक अख खोलण की लोड़ है। परमात्मा अत्यंत सूक्ष्म है, उसके वास्ते बहुत बरीक अख की लोड़ है, भजन करते करते वह अख खुलेगी फिर दिसन लग पेगा, है सारी तो खाली होगी थानी है ऐसी हस्ती है। स्वयं खैर वह बार बार अपने ख्याल में पुष्ट करने वास्ते मेरे ख्याल के मुताबिक ही सारे लोग चलन मजबूर कर रहे हैं, कहता है छड़ दे तू मन रावण दे नक्श ने पहले तो वैसे प्रेम समझाने की कोशिश की थी, उस तो बाद ताड़ के समझाया, फिर भी प्रहलाद ना मनिया, कह लगा पिता जी किवें छड़ दिया जे जबान मैं बंद कर ला, चलो जबान नाल मैं नहीं कहना पर मेरे अंदर फिर रोम रोम बिचे नाम की धुनी हो रही है, श्वास श्वास नाम की धुनी हो रही है, परा बाणी च मेरे नाम की धुनी होंगी, हिरदे च नाम की धुनी होंगे, कंठ च नाम की धुनी होंगी है, दो अखा नक दे मध दरम्यान इन्होंने दरम्यान नाम की धुनी, तिरकी नाम की धुनी हो रही है, दसवें द्वार च नाम की आवाज आ रही है, किमें छड़ दें यह जब पखंड मैं करके तेनों की दिखावा, उपरों ना कहा अंदरों कहीं जावे तो पखंड उपरों कुछ अंदरों ऐसा नहीं, मैं छड ही नहीं सकता, इस वास्ते मैं जो यथार्थ गल है तेनों कह रहा ये चीज छड़न योग नहीं है ना मेरे तो छो मेरे मन तन प्राणा में रखा गया परमेश्वर। अखीर गुस्से भी आके उसने जलादा ने हुक्म कर दिता, कहणगे इस नालायक बच्चे नूं पहाड़ ते ले जा, उत्थे ले जाके समझाउण की कोशिश करो, अगर मन जावे तो اب بہتر اگر نہ منے یہ ہاتھ پیر بن کے پہاڑ تو روڑ دے مر جائے گا، میرا جڑا خیال ہے اس دے مطابق نہیں چلتا۔ کیوں اس طریقے سے جلادا نے ایسا ہی کیتا، پہاڑ کی چوٹی تے لے گئے، سمجھاؤ بجھاؤ کی کوشش کیتی کہ دیکھو راجکمار اپنے پتا دے کہے انسار چلو، یہ اوکھی گل ہے، بس رب دا نہ ہی نہیں کہنا، کہنے کہ تسی اپنے راجا دا حکم منا جو کچھ مننا ہے، میرے خیال ول نہ ہو، تھوڑے خیال ہو میرے ہو، سو اس کر کے تسی اپنے سوامی دا حکم منا جو کچھ چاہنے کرو، ہاڑ تو روڑو ہاتھ پیر بن کے روڑو، لیکن میں پرمیشر دے بھجن نو چھڈ ہی نہیں سکدا، اندر باہر میرے پرمیشر ہی رچیا ہوا ہے، ہور وستو مینوں کوئی نہ دیندی ہے نہ سندی ہے، میری تو یہو جی اوستا ہے۔ نہیں چھوٹنا رے بابا رام نام خوشی ہے، اپنے سوامی دا راجا دا حکم منو، تسی پرواہ نہ کرو، میری میرا راکھا میرے پاس ہے، ہمیشہ میری مدد کرے گا۔ پھر انہوں نے ہاتھ پیر بن کے پہاڑ دی چوٹی تو روڑ دیتا، پر جس دا بہرو راکھا ہوئے اس نے کون مارن سمرتھ ہو سکتا ہے، رڑیا آ رہا ہے، حالانکہ پہاڑ تو کوئی آدمی رڑے بس ڈگدے ہٹیاں پسلیاں ایک ہو جاندی، پر واحرو انترجامی سرب کلا سمرت ہے، ساری طاقت کا مالک ہے، سو رنچک ماتر چوٹ نہیں آن دیتی، رڑے آؤں جی میں روح پر رڑے آؤں، روح تو رڑے آدمی کوئی تکلیف نہیں ہوا کرتی، پہاڑ کے جڑے پتھر سن اور جھاڑیاں وغیرہ رستے شیاں تمام روح کی نیائی ہو جاتی، آ کے پہاڑ کی جڑ اتنے چونکڑا مار کے بیٹھا ہے، بہت سارے لوگ یہ دیکھنے واسطے اکٹھے ہوئے ہیں، یہ دیکھیے کہ گل کھلا ہے، اس میں کے پہلاد بیٹھا ہوا سب نو کہنا، دیکھو میرا پتا کہندا ہے رب کوئی نہیں، پر تسی آپ ہی دسو اتنے مینو کی نہیں رکھے، اور کون رکھن نو سمرتھ ہو سکتا ہے، جی بکھرے تھان دے وچ تسی بھی پرمیشر دا بھجن کریا کرو، واہگرو سارے تھائی میرا راکھا، یوں فرماؤں ہیں۔ दुख कैसे पावे जी दारा का है परमात्मा, सुख कैसे पावे कैसा भावे बोल न जाने माया मद माता मरना चीत न आवे। गीता राखा वाहिगुरु सर्व कला समर्थ उन्हें कौन दुख दे सकता है। इस वास्ते सब लोगों ने जो कि हजारों की तादाद में बैठे हुए इस कौतक देखने वास्ते आए सन उन्होंने पहला दिन कह रहे देखो मेरा पिता कहता कोई परमेश्वर नहीं कोई राम नहीं पर तुसी आप ही दसो इत्थे मैनू कीने रखिया इत्थे मैनू रखण वाला मेरा परमेश्वर है तुसी भी उसका भजन करो तुहाडी भी थां थां रक्षा करेगा जिवें माता दे उधर दे विच रक्षा कीती इसी थां तरह दुनिया दे विच भी रक्षा करन समर्थ है। एक कुदरती गल है जिसके अंतर बसे निरंकार इसकी सीख तरे संसार पहला दा असर पैना लाजमी सी ਇੱਕ ਨੂੰ ਹਟਾਉਣਾ ਚਾਹੁੰਦਾ ਸੀ ਹਰਨਾਕਸ਼ ਦੁਨੀਆ ਹੋਰ ਇਸ ਪਾਸੇ ਵਿਸ਼ਵਾਸ ਲਿਆ ਕੇ ਭਗਤੀ ਕਰਨ ਵਾਸਤੇ ਤਤਪਰ ਹੋ ਗਈ ਸਾਰੇ ਲੋਕ ਭਜਨ ਕਰਨ ਲੱਗ ਪਏ ਜਾ ਕੇ ਕਹਿ ਦਿੱਤਾ ਹਰਨਾਕਸ਼ ਨੂੰ ਜਲਾਦਾਂ ਨੇ ਵੀ ਅਸੀਂ ਆਪਣੇ ਵੱਲੋਂ ਆਪਦਾ ਹੁਕਮ ਅੱਛੀ ਤਰ੍ਹਾਂ ਮੰਨਿਆ ਹੱਥ ਪੈਰ ਬੰਨ ਕੇ ਪਹਾੜ ਨੂੰ ਰੋੜ ਦਿੱਤਾ ਲੇਕਿਨ ਉੱਥੇ ਉਸਨੂੰ ਕੋਈ ਚੋਟ ਨਹੀਂ ਆਈ ਕੋਈ ਤਕਲੀਫ ਨਹੀਂ ਹੋਈ ਉਸੀ ਤਰ੍ਹਾਂ ਸਹੀ ਸਲਾਮਤ ਹੈ। ਫਿਰ ਬੁਲਵਾਇਆ ਆਪਣੇ ਪਾਸ ਮੇਰੇ ਪਾਸ ਫਿਰ ਲਿਆ ਫਿਰ ਸਮਝਾਉਣ ਬਜਾਉਣ ਦੀ ਕੋਸ਼ਿਸ਼ ਕੀਤੀ ਦੇਖ ਪਹਿਲਾ ਪਤਾ ਨਹੀਂ ਕਿਵੇਂ ਬਚ ਗਿਆ ਹੈ ਮੇਰਾ ਸੁਭਾਅ ਵੀ ਤੂੰ ਜਾਣਦਾ ਕੈਸਾ ਕਰੂਰ ਹੈ ਸਖ਼ਤ ਅਜੇ ਵੀ ਵਕਤ ਹੈ ਤੂੰ ਰਾਮ ਕਹਿਣ ਦੀ ਛੋਟ ਮਾਣ ਪਰ ਪਹਿਲਾ ਕਹਿਣ ਨਹੀਂ ਪਿਤਾ ਜੀ ਹੋਰ ਸਾਰੀ ਸੇਵਾ ਕਰਨ ਨੂੰ ਤਿਆਰ ਹਾਂ ਲੇਕਿਨ ਇਹ ਪਰਮੇਸ਼ਰ ਦਾ ਭਜਨ ਹਰਗਿਜ਼ ਨਹੀਂ ਛੱਡਾਂਗਾ। ਖੈਰ ਫਿਰ ਹੁਕਮ ਕਰ ਦਿੱਤਾ ਇਸਨੂੰ ਹੱਥ ਪੈਰ ਬੰਨ ਕੇ ਦਰਿਆ ਵਿੱਚ ਰੋੜ ਤੋਂ ਡੁੱਬ ਕੇ ਮਰ ਜਾਏਗਾ ਮੇਰਾ ਕਿਹਾ ਨਹੀਂ ਮੰਨ ਐਸਾ ਹੀ ਕੀਤਾ ਗਿਆ ਪਰ ਬਣ ਕੇ ਬੜਾ ਗਹਿਰਾ ਪਾਣੀ ਸੀ ਜਿੱਥੇ ਉੱਥੇ ਪ੍ਰਹਿਲਾਦ ਨੂੰ ਫੈਂਕ ਦਿੱਤਾ ਪ੍ਰਸਾਦ ਸਿੰਘ ਤੇ ਵਾਹਿਗੁਰੂ ਥਾਂ ਥਾਂ ਰੱਖ ਵਾਹਿਗੁਰੂ ਸਰਬ ਕਲਾ ਸਮਰੱਥ ਹੈ ਇੱਕ ਸ਼ਕਤੀ ਦਾ ਮਾਲਕ ਥੋੜਾ ਅਨੰਤ ਸ਼ਕਤ ਹੈ ਵਾਹਿਗੁਰੂ ਸਵਯੰ ਕਰਕੇ ਜਿਸ ਦਾ ਦ੍ਰਿੜ ਵਿਸ਼ਵਾਸ ਹੈ ਉਸਦਾ ਹਰ ਥਾਂ ਮਦਦ ਹਰ ਹੈ ਕਿਉਂ ਜਿਸ ਵਕਤ ਪ੍ਰਹਿਲਾਦ ਨੂੰ ਪਾਣੀ ਵਿੱਚ ਸਿੱਟਿਆ ਹਾਲਾਂਕਿ ਹੱਥ ਪੈਰ ਬੰਨੇ ਸਨ ਡੁੱਬ ਜਾਣਾ ਸੀ ਹੱਥ ਪੈਰ ਖੁੱਲ ਜਾਂਦੇ ਹਨ ਪ੍ਰਹਿਲਾਦ ਪਾਣੀ ਉੱਪਰ ਕਿਉਂ ਤੈਰਦਾ ਫਿਰਦਾ ਹੈ ਔਰ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਜਿਵੇਂ ਕਿਸੇ ਮੌਕੇ ਕਬੀਰ ਨੂੰ ਵਕਤ ਦੀ ਹਕੂਮਤ ਕਾਸ਼ੀ ਵਿੱਚ ਕਿਸੇ ਦੇ ਸਿੱਖੇ ਸਿਖਾਏ ਉਸਨੂੰ ਹੱਥ ਪੈਰ ਬੰਨ ਕੇ ਪਾਣੀ ਵਿੱਚ ਛੱਡ ਦਿੱਤਾ। ਕਬੀਰ ਜੀ ਦੇ ਵਾਸਤੇ ਮਿਰਗਸ਼ਾਲਾ ਵਿੱਚ ਜਾਂਦੀ ਹੈ ਔਰ ਹੱਥ ਪੈਰਾਂ ਦੇ ਬੰਦ ਖੁੱਲ੍ਹ ਜਾਂਦੇ ਹਨ। ਚੌਂਕਾ ਮਾਰੇ ਹੋਏ ਕਬੀਰ ਜੀ ਉਸ ਮੌਕੇ ਇੱਧਰ ਉੱਧਰ ਤੈਰਦੇ ਜਿਵੇਂ ਮੁਰਗਾਬੀ ਤੈਰਦੀ ਹੁੰਦੀ ਹੈ, ਐਸੇ ਸ਼ਬਦ ਉਚਾਰਨ ਕਰਦੇ ਹਨ।
ਟੁੱਟੀ ਜ਼ੰਜੀਰ ਜੀ ਗੰਗਾ ਕੀ ਲਹਿਰ ਮੇਰੀ,
ਕਰਕੜੇ ਕਵੀ ਮਨ ਨਾ ਡਰੇ ਤਨ ਕਾਹੇ ਕੋ ਡਿਗਾਏ, ਚਰਨ ਕਮਲ ਚਿਤਰੇ ਆਸਮਾਏ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮਿਰਗਸ਼ਾਲਾ ਪਰ ਬੈਠੇ ਕਵੀ। ਕਹੋ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਬਿਨਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੇ ਪੰਜ ਪੁੱਤ ਚੋਲਾ ਤਿਆਗ ਕੇ ਆਪਣੀ ਜੋਤ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਰੱਖੀ। ਮੌਸਮ ਬਰਸਾਤ ਦਾ ਸੀ। ਭਾਈ ਸਾਹਿਬ ਭਾਈ ਗੁਰਦਾਸ ਸਿੱਖੀ ਪ੍ਰਚਾਰ ਵਾਸਤੇ ਇੱਧਰ ਆਗਰੇ ਵੱਲ ਆਏ ਹੋਏ ਸਨ। ਉਹਨਾਂ ਸਮਿਆਂ ਦੇ ਵਿੱਚ ਅਜੇ ਸਾਡੇ ਦੇਸ਼ ਵਿੱਚ ਰੇਲਾਂ ਨਹੀਂ ਸਨ ਆਈਆਂ, ਨਾ ਹੀ ਰਸਤੇ ਚੰਗੇ ਸਨ, ਜੰਗਲਾਤ ਬਹੁਤੇ ਹੁੰਦੇ ਸਨ, ਹੋਰ ਕੋਈ ਛੇਤੀ ਜਾਣ ਦੇ ਸਾਧਨ ਨਹੀਂ ਸਨ। ਆਹਿਸਤਾ ਆਹਿਸਤਾ ਸਫ਼ਰ ਤੈਅ ਹੁੰਦੇ ਸਨ। ਸੋ ਭਾਈ ਗੁਰਦਾਸ ਦੇ ਕੰਨ ਵਿੱਚ ਖਬਰ ਪਹੁੰਚੀ, ਖਬਰਾਂ ਵੀ ਬੜੀਆਂ ਮੁਸ਼ਕਿਲ ਪਹੁੰਚਦੀਆਂ ਹੁੰਦੀਆਂ ਸਨ ਅੱਗੇ। ਸੋ ਸਾਹਿਬ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਪੰਜ ਪੁੱਤ ਝੋਲਾ ਤਿਆਗ ਕੇ ਆਪਣੀ ਜੋ ਗੁਰੂ ਅਰਜਨ ਦੇਵ ਵਿੱਚ ਰੱਖਦੇ ਛੋਟੇ ਸਾਹਿਬਜ਼ਾਦੇ ਵੀ। ਸੋ ਦਰਸ਼ਨ ਦਾ ਚਿੱਤ ਵੀ ਸ਼ੌਕ ਪੈਦਾ ਹੋਇਆ। ਕੁਛ ਪਤਵੰਤੇ ਸੱਜਣਾਂ ਨਾਲ ਲੈ ਕੇ ਆਹਿਸਤਾ ਆਹਿਸਤਾ ਪੈਦਲ ਸਫ਼ਰ ਤੈਅ ਕਰਦੇ ਚਲੇ ਆ ਰਹੇ ਹਨ। ਮੌਸਮ ਚੂੰਕਿ ਬਰਸਾਤ ਦਾ ਸੀ, ਬਾਰਿਸ਼ਾਂ ਵਿੱਚ ਬਹੁਤੀਆਂ ਬਾਰਿਸ਼ਾਂ ਪੈਂਦੀਆਂ ਉਹਨਾਂ ਦਿਨਾਂ ਦੇ ਵਿੱਚ, ਪੁਲ ਪਲ ਜਿਵੇਂ ਅੱਜ ਬਣੇ ਦਰਿਆਵਾਂ ਦੇ ਨਹੀਂ ਸਨ ਬਣੇ, ਬੇੜੀਆਂ ਵਗੈਰਾ ਦੁਆਰਾ ਪਾਰ ਹੁੰਦੇ ਸਨ ਮੁਸਾਫਰ। ਸੋ ਆਹਿਸਤਾ ਆਹਿਸਤਾ ਦਰਿਆ ਬਿਆਸ ਦੇ ਕੁਰਲੇ ਕਿਨਾਰੇ ਪਹੁੰਚ ਜਾਂਦੇ ਹਨ। ਪਹਾੜੀ ਪਾਣੀ ਆ ਕੇ ਦਰਿਆ ਬੜਾ ਤੁਰੀਆਂ ਨੇ ਵਿੱਚ ਚੜ੍ਹਾਈ ਵਿੱਚ ਸੀ। ਚਿੱਤ ਵਿੱਚ ਗੁਰੂ ਦਰਸ਼ਨ ਦਾ ਸ਼ੌਕ ਹੈ, ਜਲਦੀ ਜਾ ਕੇ ਦਰਸ਼ਨ ਕੀਤਾ ਜਾਵੇ। ਸੋ ਬੇੜੀ ਵਾਲਿਆਂ ਨੂੰ ਕਿਹਾ ਅਸੀਂ ਬਾਹਰ ਜਾਣਾ ਹੈ, ਬੇੜੀ ਲਗਾਓ। ਕਹਿਣ ਲੱਗੇ ਬਾਬਾ ਜੀ ਦਰਿਆ ਚੜ੍ਹਾਈ ਵਿੱਚ ਹੈ, ਐਸਾ ਨਾ ਵੇਸਣੇ ਬੇੜੀ ਮੁਸਾਫਰਾਂ ਰੋੜ ਕੇ ਲੈ ਜਾ, ਆਪ ਫੈਰੋ ਸ਼ਾਂਤੀ ਕਰੋ, ਜਦੋਂ ਪਾਣੀ ਉਤਰੇਗਾ ਫਿਰ ਅਸੀਂ ਬੇੜੀ ਠੱਲਾਂਗੇ। ਕਾਫੀ ਦੇਰ ਉਡੀਕਿਆ, ਚਿੱਤ ਵਿੱਚ ਦਰਸ਼ਨ ਦਾ ਬਹੁਤਾ ਸ਼ੌਕ, ਤਦ ਜਾ ਕੇ ਗੁਰੂ ਕੇ ਦਰਸ਼ਨ ਕੀਤੇ ਜਾਣ, ਮਨ ਕਾਲਾ ਹੈ। ਫਿਰ ਅਖੀਰ ਉਹਨੂੰ ਸੋਚਿਆ, ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਕਿਹਾ, ਚਲੋ ਆਪਣਾ ਗੁਰੂ ਸ਼ਬਦ ਦਾ ਆਸਰਾ ਲਈ, ਜੋ ਗੁਰੂ ਸ਼ਬਦ ਸੰਸਾਰ ਸਮੁੰਦਰ ਨੂੰ ਤਾਰਨ ਨੂੰ ਸਮਰੱਥ ਹੈ, ਇਹ ਦਰਿਆ ਨਹੀਂ ਤਾਰੂਗਾ। ਦ੍ਰਿੜ ਵਿਸ਼ਵਾਸ ਨਾਲ ਚਲੋ ਅਸਤਰ ਬਣ ਕੇ ਦਰਿਆ ਵਿੱਚ ਆਪਣੇ ਆਪ ਨੂੰ ਪ੍ਰਵੇਸ਼ ਕੀਤਾ ਤੇ ਨਾਲ ਦੇ ਨਾਲ ਕਹਿਣ ਲੱਗੇ ਇਹ ਸ਼ਬਦ ਪੜ੍ਹਦੇ ਚਲੇ ਆ।
ਜਲ ਵਿੱਚ ਨਹੀਂ ਡੁੱਬਦੇ ਉਹ ਮਨ ਵਿੱਚ ਹੈ ਨਾਮ ਦੇ,
ਸਿਮਰ ਸਿਮਰ ਸੁਖ ਪਾਵੇ ਸਾਰ ਸਾਰ ਸੰਭਾਲੇ, ਲੋਕ ਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਏ ਨਾ ਸਾਖੈ ਜਾਲੇ, ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੁੱਧ ਜੈਸੇ ਬਾਲੇ, ਸਾਗਰ ਮੈਂ ਵਹਿ ਪਾਇਓ ਹਰ ਨਾਨਕ ਹਰੀ ਕਿਰਪਾ ਪਾਲੇ। ਕਿਉਂ ਇਸ ਵਿਸ਼ਵਾਸ ਦੇ ਨਾਲ ਭਾਈ ਸਾਹਿਬ ਪਹਿਲੇ ਆਪਣੇ ਆਪ ਨੂੰ ਦਰਿਆ ਦੇ ਵਿੱਚ ਪ੍ਰਵੇਸ਼ ਕਰਦੇ ਹਨ, ਪਿੱਛੇ ਹੋਰ ਸਾਥੀ ਸਾਸਿੰਗ ਸ਼ਬਦ ਦੀ ਬਰਕਤ, ਦ੍ਰਿੜ ਵਿਸ਼ਵਾਸ ਦੀ ਬਰਕਤ, ਇਹਨਾਂ ਚੜਾਈਆਂ ਵਿੱਚ ਹੀ ਪਾਣੀ ਗੋਡੇ ਗੋਡੇ ਪਾਣੀ ਹੋ ਜਾਂਦਾ, ਆਰਾਮ ਨਾਲ ਦਰਿਆ ਲੰਘ ਜਾਂਦੇ ਹਨ। ਇਸੇ ਤਰ੍ਹਾਂ ਆਓ ਪ੍ਰਹਿਲਾਦ, ਪ੍ਰਹਿਲਾਦ ਪਾਣੀ ਵਿੱਚ ਤੈਰਦਾ ਫਿਰਦਾ ਹੈ ਜਿਵੇਂ ਮਰਗਾਬੀ ਤੈਰਦੀ ਹੈ, ਬਹੁਤ ਸਾਰੀ ਪਬਲਿਕ, ਬਹੁਤ ਸਾਰੇ ਲੋਕ ਇਹ ਦੇਖਣ ਵਾਸਤੇ ਵੀ ਦੇਖੀਏ ਪਾਣੀ ਵਿੱਚ ਡੁੱਬਦਾ ਹੈ ਕਿ ਆ ਕੇ ਪਰਮਾਤਮਾ ਉੱਥੇ ਵੀ ਉਹਦੀ ਰੱਖਿਆ ਕਰਦਾ ਹੈ, ਚਾਰ ਚੁਫੇਰੇ ਖੜੇ ਹੋਏ ਦਰਿਆ ਦੇ ਕਿਨਾਰਿਆਂ 'ਤੇ। ਸੋ ਉਸ ਮੌਕੇ ਪਹਿਲਾ ਸਭ ਨੂੰ ਵਾਜਾ ਕਰਕੇ ਕਹਿੰਦੇ ਦੇਖੋ ਮੈਨੂੰ ਪਾਣੀ ਵੀ ਨਹੀਂ ਡੁੱਬਦਾ, ਕਿਉਂ ਇਹ ਸਾਰੀਆਂ ਚੀਜ਼ਾਂ ਪਰਮਾਤਮਾ ਦੇ ਭੈ ਵਿੱਚ, ਭੈ ਵਿੱਚ ਪਾਉਣ ਵਾਲੇ ਸਦਭਾਵ ਭੈ ਵਿੱਚ ਚੱਲਣ ਲੱਖ ਦੇ, ਜਿਸਨੇ ਉਹ ਸਰਵ ਸ਼ਕਤੀਮਾਨ ਦਾ ਆਸਰਾ ਲਿਆ, ਜਿਸਦੇ ਮਨ ਵਿੱਚ ਉਹ ਵਸਿਆ। ਸੋ ਉਹ ਤੇ ਸਾਰੇ ਡਰਦੇ ਹਨ, ਸਾਰੀ ਪ੍ਰਕਿਰਤੀ ਉਹਦੇ ਕਾਬੂ ਹੋ ਜਾਂਦੀ ਹੈ। ਇਸ ਵਾਸਤੇ ਤੁਸੀਂ ਵੀ ਪਰਮੇਸ਼ਰ ਦਾ ਭਜਨ ਕਰਿਆ ਕਰੋ। ਕਿਉਂ ਕਹਿੰਦੇ ਹਨ
ਜਲ ਡੋਬੇ ਨਾ
ਆਹ
ਦਰਿਆ ਵਿੱਚ ਵੀ ਨਹੀਂ ਡੁੱਬਿਆ। ਸਭ ਲੋਕਾਂ ਨੂੰ ਕਹਿ ਰਿਹਾ ਤੁਸੀਂ ਵੀ ਪਰਮੇਸ਼ਰ ਦਾ ਭਜਨ ਕਰੋ। ਸਾਰੇ ਪੰਜੇ ਤੱਤ, ਮਿੱਟੀ, ਪਾਣੀ, ਅੱਗ, ਹਵਾ, ਆਕਾਸ਼, ਜਿਨ੍ਹਾਂ ਦਾ ਸਾਰਾ ਸੰਸਾਰ ਬਣਿਆ, ਤਿੰਨੇ ਗੁਣ ਮਾਇਆ ਦੇ, ਸਭ ਪਰਮੇਸ਼ਰ ਦੇ ਅਧੀਨ ਹਨ। ਇਸ ਕਰਕੇ ਤੁਸੀਂ ਜੇ ਪਰਮੇਸ਼ਰ ਦਾ ਆਸਰਾ ਲਾਓ, ਅੱਗ ਵੀ ਨਹੀਂ ਸਾੜ ਸਕੇਗੀ, ਨੈ ਛਦੰਤੀ ਸ਼ਸਤਰਾਣੀ, ਨੈ ਦਹੰਤੀ ਪਾਵਕਾ, ਆਤਮਾ ਨੂੰ ਅੱਗ ਵੀ ਨਹੀਂ ਸਾੜ ਸਕਦੀ, ਪਾਣੀ ਵੀ ਨਹੀਂ ਗਾਲ ਸਕਦਾ, ਹਵਾ ਵੀ ਨਹੀਂ ਉਡਾ ਸਕਦੀ, ਔਰ ਸ਼ਸਤਰ ਵੀ ਨਹੀਂ ਕੱਟ ਸਕਦਾ। ਸੋ ਇਸ ਕਰਕੇ ਤੁਸੀਂ ਵੀ ਇਸ ਵਾਹਿਗੁਰੂ ਦਾ ਆਸਰਾ ਲਓ। ਸੋ ਇਉਂ ਸਭ ਦੇ ਮਨ ਦੇ ਉੱਪਰ ਅਸਰ ਪੈਂਦਾ ਹੈ। ਅਖੀਰ ਜਾ ਕੇ ਜਲਾਦਾਂ ਨੇ ਫਿਰ ਦੱਸਿਆ ਪ੍ਰਹਿਲਾਦ ਪਾਣੀ ਵਿੱਚ ਨਹੀਂ ਡੁੱਬਿਆ। ਫਿਰ ਬੁਲਾ ਕੇ ਪੁੱਛਣਾ ਸ਼ੁਰੂ ਕੀਤਾ। ਉਸੀ ਤਰ੍ਹਾਂ ਰਾਜਨੀਤੀ ਦੇ ਜਿਹੜੇ ਢੰਗ ਹਨ, ਪਿਆਰ ਨਾਲ, ਫਿਰ ਸ਼ਕਤੀ ਨਾਲ, ਅਖੀਰ ਜਦੋਂ ਪ੍ਰਹਿਲਾਦ ਨਾ ਮੰਨਿਆ, ਫਿਰ ਉਸਨੇ ਆਪਣੀ ਭੈਣ ਨੂੰ ਕਿਹਾ, ਹਰਨਾਕਸ਼ ਨੇ, ਉਸਨੇ ਕਿਸੇ ਮੌਕੇ ਬ੍ਰਹਮਾ ਦੀ ਆਰਾਧਨਾ ਕੀਤੀ। ਉਸ ਵੱਲੋਂ ਇੱਕ ਕਿਸੇ ਨੂੰ ਚਾਦਰ ਮਿਲੀ ਹੋਈ ਸੀ, ਜਿਸ ਦੇ ਵਿੱਚ ਸਿਫਤ ਸੀ, ਅਗਰ ਸਰੀਰ 'ਤੇ ਓੜ ਕੇ ਅੱਗ ਵਿੱਚ ਬਹਿ ਜੇ, ਉਹ ਅੱਗ ਸਾੜਦੀ ਨਹੀਂ ਸੀ। ਇਸ ਨੂੰ ਕਿਹਾ, ਦੇ ਤੈਨੂੰ ਤਾਂ ਬ੍ਰਹਮਾ ਦਾ ਵਰ ਹੈ ਹੀ। ਪ੍ਰਹਿਲਾਦ ਨੂੰ ਚਾਦਰ ਤੋਂ ਬਾਹਰ ਗੋਦ ਵਿੱਚ ਬਿਠਾ ਲਾ, ਤੂੰ ਆਪਣੇ ਸਰੀਰ 'ਤੇ ਚਾਦਰ ਓੜ ਲੈ, ਤੂੰ ਬਚ ਜਾਵੇਂਗੀ ਅਤੇ ਇਹ ਸਾਫ ਹੋ ਜਾਏਗਾ, ਮੇਰਾ ਕਿਹਾ ਨਹੀਂ ਮੰਦਾ ਰੋਜ਼ ਦਾ ਦੁੱਖ ਮਿਟ ਜਾਏਗਾ। ਐਸਾ ਹੀ ਕੀਤਾ ਗਿਆ। ਬੜੀ ਸਾਰੀ ਚਿਖਾ ਬਣਾਈ ਗਈ, ਆਪਣੇ ਸਰੀਰ ਦੇ ਉੱਪਰ ਚਾਦਰ ਓੜ ਕੇ ਬੈਠ ਕੇ ਬਾਹਰ ਚਾਦਰ ਤੋਂ ਪ੍ਰਹਿਲਾਦ ਨੂੰ ਬਿਠਾ ਲਿਆ ਗੋਦ ਵਿੱਚ। ਨੰਬੂ ਲਾ ਤਾ, ਅੱਗ ਭੜਕਣ ਲੱਗ ਪਈ, ਪਰ ਅਸਚਰਜ ਬਾਅਦ ਵਾਹਿਗੁਰੂ ਦੀ ਖੇਲ, ਉਹ ਸੜਕੇ ਖਾਕ ਹੋ ਗਈ। ਪ੍ਰਹਿਲਾਦ ਰੰਚਕ ਮਾਤਰ ਵੀ ਆਂਚ ਨਹੀਂ ਲੱਗੀ। ਕਬੀਰ ਨਾਲ ਵੀ ਕਿਸੇ ਤਰ੍ਹਾਂ ਵਾਪਰੀ ਸੀ। ਉਸ ਮੌਕੇ ਦੋਖੀਆਂ ਨੇ, ਵਿਰੋਧੀਆਂ ਨੇ ਫਿਰ ਹਕੂਮਤ ਨੂੰ ਸਿਖਾਇਆ ਅਤੇ ਕਬੀਰ ਨੂੰ ਕਿਸੇ ਤਰ੍ਹਾਂ ਚਿਖਾ ਵਿੱਚ ਅੱਗ ਵਿੱਚ ਬਿਠਾਇਆ। ਪਰ ਕਬੀਰ ਜੀ ਨਿਰਭੈ ਹੋਏ, ਇਹ ਜਾਣਦੇ ਹੋਏ ਸਭ ਕੁਛ ਵਾਹਿਗੁਰੂ ਦੇ ਹੁਕਮ ਵਿੱਚ ਹੈ, ਅੱਗ ਵਿੱਚ, ਅੱਗ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੈ, ਪਾਣੀ ਵੀ ਉਸਦੇ ਹੁਕਮ ਵਿੱਚ ਹੈ, ਉਸਦੇ ਹੁਕਮ ਤੋਂ ਬਾਹਰ ਕੁਛ ਨਹੀਂ। ਜਦੋਂ ਅਸੀਂ ਉਹਦੇ ਹੋ ਗਏ, ਉਹ ਆਪ ਜਾਣੇ। ਸੋ ਚਿਖਾ ਉੱਪਰ ਬੈਠ ਗਏ ਅਤੇ ਐਸਾ ਸ਼ਬਦ ਉਚਾਰਨ ਕਰ ਰਹੇ ਹਨ। ਆਪੇ ਪਾਵ ਗਿਆ ਆਪੇ ਪਵਨਾ, ਆਪੇ ਪਾਵ ਗਿਆ ਆਪੇ ਸਮਦਿਸ਼ਟੀ ਹੁੰਦੀ ਹੈ। ਗਿਆਨ ਦੇ ਦੋ ਭੇਦ ਨੇ, ਬ੍ਰਹਮ ਗਿਆਨ ਦੇ ਪਹਿਲੇ ਸੱਤ ਤੋਂ ਉੱਚਾ ਉਠਾ ਕੇ ਬਿਰਤੀ ਸੱਤ ਵਿੱਚ ਜੋੜਨੀ ਪੈਂਦੀ ਹੈ, ਦੋਨੋਂ ਅਲੱਹਦਾ ਅਲੱਹਦਾ ਕਰਨਾ ਪੈਂਦਾ, ਇਹਨੂੰ ਨਿਸ਼ੇਧ ਪੱਕ ਕਹਿੰਦੇ ਹਨ। ਜਦੋਂ ਬਿਰਤੀ ਪੂਰੀ ਪ੍ਰਭੂ ਦੇ ਵਿੱਚ ਸੱਚਿਤ ਆਨੰਦ ਜੋ ਸਰੂਪ ਹੈ ਵਾਹਿਗੁਰੂ ਦਾ ਉਸ ਤੋਂ ਜੁੜ ਜਾਏ, ਫਿਰ ਜੜ ਚੇਤਨ ਦਾ ਭੇਦ ਮੁੱਕ ਜਾਂਦਾ ਹੈ, ਉਸਨੂੰ ਵਿਧਾਨ ਪੱਕ ਕਹਿੰਦੇ ਹਨ। ਪੰਜੇ ਤੱਤ ਵੀ ਆਪ ਹੀ ਹੈ ਔਰ ਚੇਤਨ ਵੀ ਆਪ ਹੀ ਹੈ। ਪਹਿਲੇ ਚੇਤਨ ਜੜ ਤੋਂ ਅਲਹਿਦਾ ਕਰਕੇ ਉਸਦੇ ਨਾਲ ਬਿਰਤੀ ਜੋੜਨ ਦਾ ਪਹਿਲੇ ਸਾਧਨ ਹੁੰਦਾ ਹੈ। ਇਹ ਮਾਨੋ ਸਾਧਨ ਦੀ ਸਿੱਧੀ ਹੁੰਦੀ ਹੈ। ਬ੍ਰਹਮ ਗਿਆਨ ਦੀ ਪੂਰਨ ਅਵਸਥਾ ਦੇ ਵਿੱਚ ਪਹੁੰਚ ਕੇ ਸੰਸਾਰ ਪਰਮੇਸ਼ਵਰ ਤੋਂ ਭਿੰਨ ਨਹੀਂ ਰਹਿ ਜਾਇਆ ਕਰਦਾ, ਜਿਵੇਂ ਜੱਗ ਲਹਿਰ ਬੁਦਬੁਦੇ ਪਾਣੀ ਹੀ ਹੋਇਆ ਕਰਦੇ। ਦਰਅਸਲ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ, ਜਲ ਤਰੰਗ ਅਰਥੇਨ ਬੁਦਬੁਦਾ ਜਲ ਤੇ ਭਿੰਨ ਹੋਈ, ਇਹ ਪ੍ਰਪੰਚ ਪਾਵਨ ਕੀ ਲੀਲਾ ਵਿਚਰਤ ਆਣਾ ਹੋਈ। ਸੋ ਐਸਾ ਕਬੀਰ ਜੀ ਨੇ ਸਮਦ੍ਰਿਸ਼ਟੀ ਰੱਖਦਿਆਂ ਹੋਇਆਂ ਵੀ ਸਭ ਆਪ ਹੀ ਹੈ, ਅਸੀਂ ਉਹਦੇ ਹਾਂ, ਉਹ ਆਪਣੀ ਲੀਲਾ ਨੂੰ ਆਪ ਜਾਣੇ, ਐਸਾ ਜਾਣ ਕੇ ਚਿਖਾ ਉੱਪਰ ਬੈਠੀਆਂ ਇਹ ਸ਼ਬਦ ਉਚਾਰਨ ਕਰਦੇ। ਆਪੇ ਪਾਵ ਆਪੇ ਪਵਨਾ ਜਾਰੇ ਹਸਮਤਾ ਰਾਖੇ ਕਵਨਾ, ਰਾਮ ਜਪ ਤਨ ਜਰ ਕੀ ਨਾ ਜਾਏ, ਚਰਨ ਕਮਲ ਚਿਤਰਿਆ ਸਮਾਏ, ਕਾਹੇ ਜਰੇ ਕਾਹੇ ਹੋਏ ਹਾਨ, ਨਟਵਟ ਖੇਲੇ ਸਾਰੀ ਖਾਨ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਹਸਮਤਾ ਲਏਗਾ ਰਾਖ। ਇਹ ਜਾਣ ਕੇ ਬੈਠੇ ਹਨ। ਸੋ ਚਿਖਾ ਲੱਟ ਲੱਟ ਮਚ ਰਹੀ ਹੈ, ਲੇਕਿਨ ਕਬੀਰ ਜੀ ਨੂੰ ਆਂਚ ਤੱਕ ਨਹੀਂ ਲੱਗਦੀ। ਇਸੀ ਤਰ੍ਹਾਂ ਹੀ ਪ੍ਰਹਿਲਾਦ ਨਾਲ ਹੋਈ, ਉਸਦੀ ਭੂਆ ਪ੍ਰਹਿਲਾਦ ਦੀ ਛਿੜ ਕੇ ਖਾਕ ਹੋ ਗਈ। ਬ੍ਰਹਮਾ ਆਪ ਦਾ ਜਿਹਨੂੰ ਵਰ ਮਿਲਿਆ ਸੀ, ਇਹ ਚਾਦਰ ਉੜ ਕੇ ਤੂੰ ਸੜੇਂਗੀ ਨਹੀਂ, ਲੇਕਿਨ ਪ੍ਰਹਿਲਾਦ ਉਸੀ ਤਰ੍ਹਾਂ ਅੱਗ ਵਿੱਚ ਬੈਠਾ ਅੱਗ ਵਾਂਗੂ ਲਾਲ ਹੈ, ਰੰਚਕ ਮਾਤਰ ਉਹਨੂੰ ਸੇਕ ਨਹੀਂ ਲੱਗ ਰਿਹਾ। ਇਹ ਸਾਰੀ ਵਾਹਿਗੁਰੂ ਦੀ ਕਿਰਪਾ ਹੈ। ਦੁਨੀਆਂ ਦੇ ਲੋਕ ਦੇਖ ਰਹੇ ਹਨ, ਲੋਕ ਛੁਰੇ ਇਕੱਠੇ ਹੋਏ ਕੌਤਕ ਦੇਖਦੇ ਹਨ। ਪ੍ਰਹਿਲਾਦ ਉਹਨਾਂ ਨੂੰ ਕਹਿੰਦੇ, ਦੇਖੋ ਮੈਨੂੰ ਅੱਗ ਵੀ ਸਾੜਨ ਨੂੰ ਸਮਰੱਥ ਨਹੀਂ, ਕਿਉਂਕਿ ਮੈਂ ਸਰਵ ਸ਼ਕਤੀਮਾਨ ਵਾਹਿਗੁਰੂ ਦਾ ਆਸਰਾ ਲਿਆ ਹੋਇਆ ਹੈ, ਅੱਗ ਵੀ ਉਹਦੇ ਭੈ ਵਿੱਚ ਵਸਦੀ ਹੈ। ਇਸ ਵਾਸਤੇ ਤੁਸੀਂ ਵੀ ਪਰਮੇਸ਼ਰ ਦਾ ਭਜਨ ਕਰੋ, ਜੀ ਦੇ ਭੈ ਵਿੱਚ ਸਭ ਕੁਛ ਹੈ।
ਜਲ ਡੋਬੇ ਨਾ ਅਗਨੀ ਸਾੜੇ,
ਜਲ ਅਗਨੀ ਵਿੱਚ ਸੱਟਿਆ ਜਲੇ ਨਾ ਡੁੱਬੇ ਗੁਰ ਪ੍ਰਸ਼ਾਦ, ਪਾਣੀ ਵਿੱਚ ਵੀ ਨਹੀਂ ਡੁੱਬੇ, ਦਰਿਆ ਵਿੱਚ ਨਹੀਂ ਡੁੱਬੇ, ਹੱਥ ਪੈਰ ਬਣ ਕੇ ਹਾਲਾਂਕਿ ਸਿੱਟਿਆ, ਔਰ ਅੱਗ ਵਿੱਚ ਵੀ ਨਹੀਂ ਸੜਿਆ, ਵਾਹਿਗੁਰੂ ਥਾਂ ਥਾਂ ਦਾ ਰਕਸ਼ਕ ਬਣਿਆ। ਅਖੀਰ ਹੁਕਮ ਕੀਤਾ ਹਰਨਾਕਸ਼ ਨੇ ਵੀ ਇਸਨੂੰ ਸੱਪਾਂ ਦੀ ਕੋਠੀ 'ਚ ਬੰਦ ਕੀਤਾ ਜਾਵੇ। ਬਹੁਤ ਸਾਰੇ ਬੰਗਾਲਿਆਂ ਨੂੰ ਕਹਿ ਕੇ ਸੱਪ ਮੰਗਵਾਏ ਗਏ, ਹਰ ਕਿਸਮ ਦੇ ਥੋੜ੍ਹੀ ਬਹੁਤੀ ਜ਼ਹਿਰ ਵਾਲੇ। ਇਹਨੂੰ ਕਿਹਾ ਦੇ ਜੇ ਤੂੰ ਹੁਣ ਵੀ ਆਪਣੇ ਆਸ਼ੇ ਤੋਂ ਨਹੀਂ ਪਿੱਛੇ ਹਟੇਗਾ, ਤੈਨੂੰ ਬੇਅੰਤ ਸੱਪ ਹਨ ਇਹ ਕੋਠੇ 'ਚ ਬੰਦ ਕੀਤੇ, ਉਹਨਾਂ ਵਿੱਚ ਤੈਨੂੰ ਸਾਰੀ ਰਾਤ ਰੱਖਿਆ ਜਾਵੇ, ਤੈਨੂੰ ਖਾ ਜਾਣ ਬੁਰੀ ਤਰ੍ਹਾਂ ਖਾਣਗੇ। ਪ੍ਰਹਿਲਾਦ ਕਹਿਣ ਲੱਗਾ ਮੈਨੂੰ ਕੁਛ ਨਹੀਂ ਕਹਿਣਗੇ, ਮੇਰੀ ਸਮਦਿਸ਼ਟੀ ਹੈ ਕਿਉਂਕਿ ਇਹਨਾਂ ਵਿੱਚ ਵੀ ਪਰਮੇਸ਼ੁਰ ਦੇਖਦਾ, ਪਰਮੇਸ਼ੁਰ ਪਰਮੇਸ਼ੁਰ ਨੂੰ ਕੁਛ ਕਹਿੰਦਾ, ਇਸ ਕਰਕੇ ਐਸਾ ਨਹੀਂ ਹੋਏਗਾ, ਤੁਸੀਂ ਆਪਣਾ ਕਰੋ ਜੋ ਕੁਛ ਕਰਨਾ। ਸ਼ਾਮ ਦੇ ਵਕਤ ਉਸਨੂੰ ਬੇਅੰਤ ਸੱਪ ਕੋਠੇ ਵਿੱਚ ਚਾਰ ਚੇਅਰ ਏਅਰ ਟਾਈਟ ਹੈ ਉਹਦੇ ਵਿੱਚ ਪ੍ਰਹਿਲਾਦ ਨੂੰ ਪਾੜ ਦਿਓ। ਉਹ ਸਭ ਨੂੰ ਪਰਮੇਸ਼ੁਰ ਰੂਪ ਦੇਖਦਾ, ਪਰਮੇਸ਼ੁਰ ਜਾਣ ਕੇ ਸਭ ਨਾਲ ਪਿਆਰ ਕਰਦਾ, ਉਹ ਸਾਰੀ ਰਾਤ ਸੱਪਾਂ ਨਾਲ ਖੇਡਦਾ ਰਿਹਾ। ਪਬਲਿਕ ਦੇਖਣ ਵਾਸਤੇ ਵੀ ਜ਼ਰੂਰ ਖਾ ਲਿਆ ਹੋਣਾ ਸੱਪਾਂ ਨੇ, ਇਤਨੇ ਜ਼ਿਆਦਾ ਸੱਪ ਇਕੱਠੇ, ਉਹਨਾਂ ਵਿੱਚ ਸਾਰੀ ਰਾਤ ਕਿਵੇਂ ਕੋਈ ਆਦਮੀ ਰਹਿ ਸਕਦਾ ਹੈ? ਜਿਸ ਵਕਤ ਦਰਵਾਜ਼ਾ ਖੁੱਲ੍ਹਿਆ ਦਿਨ ਚੜ੍ਹੇ, ਸੱਪ ਦੌੜ ਦੇਣ ਬਾਹਰ ਨੂੰ, ਕਿਉਂਕਿ ਉਹ ਸਾਰੀ ਰਾਤ ਵਿਚਾਰੇ ਬੰਦ ਰਹੇ। ਪ੍ਰਹਿਲਾਦ ਕਹਿਣਗੇ ਦੇਖੋ ਮੈਂ ਸਾਰੀ ਰਾਤ ਇਹਨਾਂ ਵਿੱਚ ਹੀ ਰਿਹਾ, ਮੈਨੂੰ ਕੁਛ ਨਹੀਂ। ਇਹਨਾਂ ਨੇ ਕਿਹਾ ਤੁਸੀਂ ਕਿਉਂ ਡਰਦੇ ਹੋ? ਤੁਸੀਂ ਕੁਝ ਭੈਣੋ ਪਰਮੇਸ਼ੁਰ ਦੇ ਭਜਨ ਤੱਕ ਵਿੱਚ ਭੈਣੋ, ਪਹਿਲੇ ਸਮਿਆਂ ਦੇ ਵਿੱਚ ਜਦੋਂ ਹੱਥੋ ਹੱਥੀ ਦਾ ਜੰਗ ਹੁੰਦਾ ਸੀ, ਤਲਵਾਰ ਦਾ ਤਲਵਾਰ ਨਾਲ ਜੰਗ ਹੁੰਦਾ, ਉਸ ਮੌਕੇ ਕਹੂ 'ਚ ਇੱਕ ਲੋਹੇ ਦੀ ਵਰਦੀ ਹੁੰਦੀ, ਉਹ ਪਹਿਨਦੇ ਹੁੰਦੇ ਸਨ ਸੂਰਮੇ, ਜਿਹਦੇ ਕਹੂ 'ਚ ਪਹਿਨਿਆ ਹੁੰਦਾ, ਉਹਦੇ ਸ਼ਸਤਰ ਦਾ ਵਾਰ ਅਸਰ ਨਹੀਂ ਸੀ ਕਰਿਆ ਕਰਦਾ। ਇਸੇ ਤਰ੍ਹਾਂ ਜਿਸਨੇ ਵਾਹਿਗੁਰੂ ਦੀ ਭਗਤੀ ਰੂਪੀ ਕਹੂ 'ਚ ਪਹਿਨਿਆ ਹੋਇਆ ਹੈ, ਉਹਨੂੰ ਸੱਪ ਵੀ ਕੁਛ ਨਹੀਂ ਕਹਿੰਦੇ, ਕਿਉਂਕਿ ਮੇਰੀ ਇਹਨਾਂ ਵਿੱਚ ਸੰਤੁਸ਼ਟੀ ਹੈ, ਔਰ ਸਾਰੇ ਲੋਕਾਂ ਨੂੰ ਇਉਂ ਕਹਿੰਦਾ ਹੈ।
ਤੂੰ ਮੇਰਾ ਰਾਖਾ ਜੀ ਸਭਨੀ ਥਾਈ ਸਭਨੀ ਥਾਈ,
ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਵ ਕਿਹਾ ਕਾੜਾ ਜੀ। ਜਿਤਨੇ ਲੋਕ ਦੇਖਣ ਵਾਲੇ ਸਨ, ਹਜ਼ਾਰ ਹੋਣੀ ਲੱਖਾਂ ਦੀ ਤਾਦਾਦ ਵਿੱਚ ਇਹ ਕੌਤਕ ਦੇਖਣ ਵਾਸਤੇ ਲੋਕ ਇਕੱਠੇ ਹੋਏ, ਸਭ ਦੇ ਉੱਪਰ ਕਿਤਨਾ ਗਹਿਰਾ ਅਸਰ ਪਿਆ। ਦੇਖੋ ਵਾਹਿਗੁਰੂ ਕਿਤਨਾ ਸਰਵ ਸ਼ਕਤੀਮਾਨ ਹੈ, ਇਹਨੂੰ ਰੰਚਕ ਮਾਤਰ ਵੀ ਤਕਲੀਫ ਨਹੀਂ ਹੋਣ ਦਿੰਦਾ, ਕਿਉਂਕਿ ਇਹ ਵਾਹਿਗੁਰੂ ਦਾ ਬਣਿਆ ਹੋਇਆ ਹੈ। ਇਸਨੇ ਵਾਹਿਗੁਰੂ ਦੀ ਭਗਤੀ ਦ੍ਰਿੜ ਵਿਸ਼ਵਾਸ ਰੂਪੀ ਕਵਿਚ ਪਹਿਨਿਆ ਹੋਇਆ ਹੈ। ਸੋ ਰਨਾਕਸ਼ ਜਿਹੜਾ ਇੱਕ ਨੂੰ ਹਟਾਉਣਾ ਚਾਹੁੰਦਾ ਸੀ, ਕਿਤਨੀ ਦੁਨੀਆ ਉਹਦੇ ਪਿੱਛੇ ਹੋਰ ਭਗਤੀ ਕਰਨ ਲੱਗ ਪਈ, ਹੋਰ ਜ਼ਿਆਦਾ ਦੁਖੀ ਹੋ ਰਿਹਾ ਹੈ। ਅਖੀਰ ਇਹ ਗੱਲ ਕਹੀ ਪ੍ਰਹਿਲਾਦ, ਪਤਾ ਨਹੀਂ ਹੁਣ ਤੱਕ ਕਿਵੇਂ ਤੂੰ ਦੁਨੀਆ ਟਾਮਣਾ ਦੇ ਬਲ ਕਰਕੇ ਬਚਦਾ ਰਿਹਾ। ਅੱਜ ਰਾਤ ਨੂੰ ਤੈਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਜਾਏਗਾ, ਅਜੇ ਵਕਤ ਹੈ ਤੂੰ ਰਾਮ ਕਹਿਣ ਕੀ ਛੋੜ ਮਾਣ। ਪ੍ਰਹਿਲਾਦ ਕਹਿਣਗੇ, ਪਿਤਾ ਜੀ ਮੇਰਾ ਰਾਖਾ ਥਾਂ ਥਾਂ ਹੈ, ਜ਼ਹਿਰ ਵਿੱਚ ਵੀ ਮੇਰਾ ਰਾਖਾ ਹੈ, ਮੈਨੂੰ ਕੁਛ ਨਹੀਂ ਅਸਰ ਕਰੇਗੀ, ਤੁਸੀਂ ਆਪਣਾ ਕਰੋ ਜੋ ਕੁਛ ਕਰਨਾ। ਸ਼ਾਮ ਦੇ ਵਕਤ ਉਹਦੇ ਖਾਣੇ ਵਿੱਚ ਜ਼ਹਿਰ ਮਿਲਾ ਦਿੱਤਾ ਗਿਆ, ਦਿਖਾ ਕੇ ਇਹ ਜ਼ਹਿਰ ਹੈ। ਸੋ ਬਹੁਤ ਤਾਇਦਾਦ ਵਿੱਚ ਜ਼ਹਿਰ ਮਿਲਾ ਕੇ ਉਸਨੂੰ ਖਾਣਾ ਖਵਾਇਆ ਤਾਂ ਖੁਸ਼ ਹੋ ਕੇ ਸਾਰਾ ਖਾਣਾ ਖਾ ਗਿਆ ਪ੍ਰਹਿਲਾਦ, ਆਰਾਮ ਨਾਲ ਆਪਣੀ ਸਹਿਜਾ ਉੱਪਰ ਜਾ ਸਕਦਾ ਹੈ। ਲੋਕਾਂ ਨੇ ਸੋਚਿਆ ਵੀ ਜ਼ਹਿਰ ਚੜਕੇ ਮਰ ਗਿਆ ਉਹਨੇ ਰਾਤ ਨੂੰ, ਚੱਲ ਕੇ ਦੇਖੀਏ ਬੇਅੰਤ ਲੋਕ ਬੈਠੇ ਹੋਏ ਹਨ ਬਾਹਰ। ਸੋ ਜਿਸ ਵਕਤ ਪ੍ਰਹਿਲਾਦ ਉੱਠਿਆ ਬਾਹਰ, ਲੋਕਾਂ ਨੇ ਕਹਿੰਦੇ ਦੇਖੋ ਮੈਨੂੰ ਜ਼ਹਿਰ ਵੀ ਅੰਮ੍ਰਿਤ ਬਣ ਗਿਆ ਹੈ, ਵਾਹਿਗੁਰੂ ਦੀ ਕਿਰਪਾ ਕਰਕੇ ਅਗਰ ਉਹ ਮਿਹਰ ਕਰੇ ਖੁਸ਼ੀਆਂ ਸਿੱਧੀਆਂ ਹੋ ਜਾਂਦੀਆਂ। ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਪਾਂਤ ਬਚਾਵ ਹੈ, ਸ਼ਤਰੂ ਅਨੇਕ ਚਲਾਵਤ ਕਾਵਤ ਅਨੇਕ ਲਾਗਨ ਪਾਵੈ, ਰਾਖਤ ਹੈ ਆਪਣੋ ਕਰਦਾ ਕਿਰਪਾਪ ਸਮੂਹ ਨਵ ਹੇਠਨ ਪਾਵੈ, ਔਰ ਕੀ ਬਾਤ ਕਹਾਂ ਕਹ ਤੋਸਾਂ, ਸੋ ਪੇ ਠੀਕ ਹੈ ਪਟ ਬੀਜ ਬਚਾਵੈ। ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਸਰਬ ਸ਼ਕਤੀਆਂ ਸੰਪੰਨ ਹੈ, ਪਰ ਦ੍ਰਿੜ ਵਿਸ਼ਵਾਸ ਦੀ ਜ਼ਰੂਰਤ ਹੈ। ਉੱਥੇ ਵੀ ਯਾਨੀ ਜ਼ਹਿਰ ਨੇ ਵੀ ਉਸ 'ਤੇ ਅਸਰ ਨਾ ਕੀਤਾ, ਅਖੀਰ ਹੁਣ ਹੱਦ ਹੋ ਗਈ। ਹਰਨਾਕਸ਼ ਨੇ ਸੋਚਿਆ ਵੀ ਇਹਨੇ ਇਉਂ ਠੀਕ ਨਹੀਂ ਆਉਣਾ, ਇੱਕ ਹੋਰ ਚਾਂਸ ਦੇ ਦਿੱਤਾ ਜਾਵੇ, ਉਸ ਤੋਂ ਬਾਅਦ ਇਸ ਨੂੰ ਤਲਵਾਰ ਨਾਲ ਕਤਲ ਕਰਦੇ ਹਾਂ। ਥੰਮ ਅੱਗ ਨਾਲ ਤਪਾ ਕੇ ਅੱਗ ਵਰਗਾ ਹੀ ਲਾਲ ਕੀਤਾ, ਅੱਗ ਨਾਲੋਂ ਜ਼ਿਆਦਾ ਤਾਂ ਸ਼ਕਤੀ ਪੈਦਾ ਹੋ ਜਾਂਦੀ ਉਹਦੇ ਵਿੱਚ, ਥੰਮ ਦੇ ਵਿੱਚ ਸਾਹਮਣੇ ਦੂਰੋਂ ਛੇਕ ਮਾਰਦਾ ਹੈ। ਕਹਿਣ ਲੱਗਾ ਦੇਖ ਪ੍ਰਹਿਲਾਦ, ਤੂੰ ਕਹਿਣਾ ਮੇਰਾ ਪਰਮਾਤਮਾ ਰਾਖਾ ਹੈ, ਥਾਂ ਥਾਂ ਮੈਨੂੰ ਰੱਖਦਾ ਹੈ, ਇਹ ਥੰਮ ਨੂੰ ਚਿੰਬੜ, ਅਗਰ ਇੱਥੋਂ ਤੇਰੀ ਰਕਸ਼ਾ ਕੀਤੀ ਉਸਨੇ ਬਚਾ ਲਿਆ ਤੇ ਫਿਰ ਮੈਂ ਉਹਦੇ ਨਾਲ ਯੁੱਧ ਕਰੂੰਗਾ। ਇਸੀ ਤਰ੍ਹਾਂ ਕੀਤਾ ਗਿਆ, ਪ੍ਰਹਿਲਾਦ ਨੱਠ ਕੇ ਥੰਮ ਨੂੰ ਚਿੰਬੜ ਗਿਆ, ਥੰਮ ਵੀ ਠੰਡਾ ਹੋ ਗਿਆ। ਅੰਚਕ ਮਾਤਰ ਵੀ ਜੇ ਹੋਰ ਕੋਈ ਚਿੰਬੜ ਜਾਂਦਾ ਲੱਗਣ ਸਾਰੀ ਸੜ ਜਾਣਾ ਸੀ, ਪਕੌੜਾ ਬਣ ਜਾਣਾ, ਪਰ ਕੁਛ ਨਹੀਂ ਹੋਇਆ। ਸੋ ਪ੍ਰਹਿਲਾਦ ਕਹਿੰਦੇ ਪਿਤਾ ਜੀ ਮੇਰਾ ਪਰਮਾਤਮਾ ਇਹਦੇ ਵਿੱਚ ਵੀ ਵਸਦਾ ਹੈ, ਹੁਣ ਉਸੇ ਵਿੱਚ ਆ ਕੇ ਲਾਲੋ ਲਾਲ ਨੇਤਰ ਕਰਕੇ ਮਿਆਨ ਵਿੱਚੋਂ ਤਲਵਾਰ ਖਿੱਚ ਲਈ ਵੀ ਇਸ ਨਾਲਾਇਕ ਬੱਚੇ ਨੂੰ ਹੁਣ ਕਟਕੇ ਦੇ ਸਭ ਟੋਟੇ ਕਰ ਦੇਣਾ। ਜਿਸ ਵਕਤ ਤਲਵਾਰ ਖਿੱਚੀ ਉਸ ਮੌਕੇ ਬੜਾ ਗਰਜਮਾ ਸ਼ਬਦ ਹੋਇਆ, ਯਾਨੀ ਉਹ ਥੰਮ ਖਟ ਗਿਆ, ਸਾਨੂੰ ਭੁਚਾਲ ਆ ਜਾਂਦਾ ਹੈ ਉਹਦੇ ਵਿੱਚੋਂ। ਪਰਮੇਸ਼ਰ ਨੇ ਵੀ ਸੋਚਿਆ ਵੀ ਹੁਣ ਅੱਤ ਹੋ ਚੁੱਕੀ ਹੈ। ਪ੍ਰਹਿਲਾਦ ਨੇ ਆਪਣਾ ਬੜਾ ਦ੍ਰਿੜ ਵਿਸ਼ਵਾਸ ਰੱਖਿਆ, ਥਾਂ ਥਾਂ ਗੁਪਤ ਤੌਰ 'ਤੇ ਇਹਦੀ ਮੈਂ ਜ਼ਰੂਰ ਮਦਦ ਕੀਤੀ, ਲੇਕਿਨ ਹੁਣ ਰਨਾਕਸ਼ ਅਜੇ ਤੱਕ ਇਸ ਨੂੰ ਸਮਝ ਨਹੀਂ ਆਈ, ਹੁਣ ਲੋੜ ਹੈ ਪ੍ਰਗਟ ਹੋ ਕੇ ਇਸਦਾ ਵਿਨਾਸ਼ ਕਰਨ ਦੀ। ਨਰਸਿੰਘ ਰੂਪ ਧਾਰ ਕੇ ਉੱਪਰਲਾ ਹਿੱਸਾ ਸ਼ੇਰ ਦਾ, ਅੱਧਾ ਹਿੱਸਾ ਹੇਠਲਾ ਆਦਮੀ ਦਾ, ਕਿਉਂਕਿ ਵਰ ਲਿਆ ਸੀ ਨਾ ਮੈਂ ਕਿਸੇ ਜਾਨਵਰ ਤੋਂ ਮਰਾਂ ਨਾ ਕਿਸੇ ਆਦਮੀ ਤੋਂ ਮਰਾਂ, ਇਸ ਵਾਸਤੇ ਇਹ ਜਨਮਿਤਕ ਅਵਤਾਰ ਧਾਰਨਾ ਪਿਆ। ਸੋ ਪ੍ਰਗਟ ਹੋ ਕੇ ਜਿਸ ਵਕਤ ਤਲਵਾਰ ਦੇ ਨਾਲ ਪ੍ਰਹਿਲਾਦ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੀ, ਉਸੀ ਮੌਕੇ ਕਹਿਣ ਲੱਗਾ ਮੇਰੇ ਨਾਲ ਯੁੱਧ ਕਰ ਕੇ ਬੱਚੇ ਨੂੰ ਕੀ ਕਹਿੰਦੇ, ਕਿਤਨੀਆਂ ਤਕਲੀਫਾਂ ਦਿੱਤੀਆਂ ਹੁਣ ਤੱਕ। ਅਤੇ ਹੁਣ ਗੁੱਸੇ ਵਿੱਚ ਆ ਕੇ ਹਰਨਾਕਸ਼ ਨੇ ਉਹਦਾ ਮੁਕਾਬਲਾ ਕੀਤਾ, ਭਗਵਾਨ ਖੜਾਉਂਦਾ ਰਿਹਾ ਜਿਵੇਂ ਬਿੱਲੀ ਚੂਹੇ ਨੂੰ ਖੜਾਉਂਦੀ ਹੁੰਦੀ। ਉਸ ਤੋਂ ਬਾਅਦ ਸੂਰਜ ਦੇ ਛਪਾ ਦਾ ਵਕਤ ਹੋਏ, ਜਿਤਨੇ ਵਰ ਲਏ ਹੋਏ ਸਨ, ਦਿਨ ਮਰਾਂ ਨਾ ਰਾਤ, ਨਾ ਦਿਨ ਸੀ ਨਾ ਰਾਤ ਸੀ, ਇੰਨੇ ਸੂਰਜ ਦਾ ਛਪਾ ਸੀ, ਅੰਦਰ ਮਨਾ ਨਾ ਬਾਹਰ, ਦੇਹੜੀ ਤੇ ਰੱਖ ਕੇ ਉਹਦਾ ਪੇਟ ਪਾੜਿਆ। ਕੋਈ ਸ਼ਸਤਰ ਹੈ ਆਦਮੀ ਹੈ ਜਾਂ ਜਾਨਵਰ ਹੈ, ਕੋਈ ਨਹੀਂ, ਸ਼ਸਤਰ ਨਾਲ ਨਵਰਾ ਨਹੁ ਨਾਲ ਪੇਟ ਪਾੜਿਆ, ਸ਼ੇਰ ਦੇ ਨਹੁ ਨੇ ਵੱਡੇ ਵੱਡੇ। ਇਸ ਤਰੀਕੇ ਸਿਰ ਕੋਈ ਮਹੀਨਾ ਲਾਉਣ ਦਾ ਮਹੀਨਾ ਉਦੋਂ ਲੱਗਿਆ, ਇਸ ਤਰੀਕੇ ਸਿਰ ਸਾਰਿਆਂ ਵਰਾਂ 'ਤੇ ਝੂਠਾ ਕਰਕੇ ਹਰਨਾਕਸ਼ ਨੂੰ ਮਾਰ ਕੇ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ। ਇਉਂ ਤਦੇ ਹੀ ਗੁਰੂ ਜੀ ਫਰਮਾਉਂਦੇ ਨੇ, ਗੁਰੂ ਰਾਮਦਾਸ ਚੌਥੇ ਪਾਤਸ਼ਾਹ ਹਰ ਯੁਗ ਯੁਗ ਸਭ ਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ, ਰਨਾਕਸ਼ ਦੁਸ਼ਟ ਹਰ ਮਾਰਿਆ ਇਹ ਲਾਦ ਤਰਾਇਆ।
ਪ੍ਰਹਿਲਾਦ ਤਰਾਇਆ ਜੀ ਹਰੀ ਨੇ ਪ੍ਰਹਿਲਾਦ ਤਰਾਇਆ ਜੀ।
ਪ੍ਰਹਿਲਾਦ ਦੀ ਰੱਖਿਆ ਕੀਤੀ ਔਰ ਹਰਨਾਕਸ਼ ਨੂੰ ਮਾਰਿਆ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਕਲਾਇਆ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੱਡਾ। ਜੋ ਆਪਣੇ ਭਗਤਾਂ ਦਾ ਰਾਖਾ ਹੈ ਰਕਸ਼ਕ ਹੈ ਜਿਹਨੇ ਉਸਦਾ ਭਜਨ ਕੀਤਾ ਵਕਤੇ ਅਖੀਰ ਜਮਾਂ ਤੋਂ ਨਰਕਾਂ 84 ਯਾਦ ਤੋਂ ਬਚਾ ਲੈਂਦਾ ਹੈ, ਸਾਰੇ ਦੁੱਖਾਂ ਤੋਂ ਬਚਾ ਲੈਂਦਾ ਹੈ। ਜਿਹੜਾ ਉਸਦਾ ਬਣ ਜਾਂਦਾ ਹੈ ਉਹਦਾ ਜਿਉਂਨੇ ਸਾਰੇ ਦੁੱਖਾਂ ਤੋਂ ਬਚਾ ਕੇ ਜੀਵਨ ਮੁਕਤ ਅਵਸਥਾ ਬਖਸ਼ਦਾ ਹੈ। ਤਾਂ ਤੇ ਇਉਂ ਇੱਧਰ ਕਹਿ ਰਿਹਾ ਹੈ ਤਰਲੋਚਨ ਧੰਨੇ ਨੂੰ, ਧੰਨਿਆ ਪਰਮੇਸ਼ਰ ਦੇ ਭਜਨ ਕਰਨ ਵਾਲਾ ਪੁਰਸ਼ ਜੋ ਕੁਛ ਵੀ ਚਾਹੁੰਦਾ ਹੈ ਉਹੀ ਉਸਨੂੰ ਮਿਲ ਜਾਂਦਾ ਹੈ। ਪ੍ਰਹਿਲਾਦ ਨੇ ਥਾਂ ਥਾਂ ਰੱਖਿਆ ਚਾਹੀ, ਉਹਦੀ ਥਾਂ ਥਾਂ ਰੱਖਿਆ ਹੋਈ। ਇਸ ਤਰੀਕੇ ਸਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਵਾਹਿਗੁਰੂ ਦਾ ਭਜਨ ਰਸਾਇਣ ਰੂਪ ਹੈ, ਜੋ ਜੋ ਮੰਗ ਹੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ। ਸੇਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ ਭਜਨ ਦੇ ਵਾਸਤੇ ਸ਼ਰਧਾ ਦੀ ਬੜੀ ਭਾਰੀ ਲੋੜ ਹੈ। ਸ਼ਰਧਾ, ਵਿਸ਼ਵਾਸ, ਨੇਚਾ, ਯਕੀਨ, ਫੇਰ ਇੱਕੋ ਚੀਜ਼ ਦੇ ਨਾਲ, ਇਸ ਤੋਂ ਬਿਨਾਂ ਭਾਵੇਂ ਸਾਰੀਆਂ ਦੁਨਿਆਵੀ ਵਿੱਦਿਆਵਾਂ ਜਿਤਨੀਆਂ ਹਨ ਸ਼ਰਧਾ ਦੀ ਮੁਹਤਾਜ ਹਨ। ਅਗਰ ਸ਼ਰਧਾ ਨਾ ਹੋਵੇ ਕੋਈ ਵਿੱਦਿਆ ਹਾਸਲ ਹੀ ਨਹੀਂ ਹੋ ਸਕਦੀ। ਪਰ ਸਾਰੀਆਂ ਵਿੱਦਿਆਵਾਂ ਨਾਲੋਂ ਵਾਹਿਗੁਰੂ ਦੀ ਪ੍ਰਾਪਤੀ ਦੀ ਵਿੱਦਿਆ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੀ ਵਿੱਦਿਆ ਹੈ। ਇਸ ਦੇ ਵਾਸਤੇ ਵੀ ਸ਼ਰਧਾ ਦੀ ਜ਼ਰੂਰਤ ਹੈ। ਇਸ ਵਾਸਤੇ ਹੀ ਇਉਂ ਦੱਸ ਦਿਨ ਪਹਿਲਾ ਸਾਧਨ ਦਾ ਜਿਗਿਆਸੂ ਵਾਸਤੇ ਸ਼ਰਧਾ ਹੀ ਹੈ।
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਪਾਈ
जिसके मन गुर की प्रतीत, जिस जने आवे हर पर विचीत, जिसके मन विश्वास पर बखाया, तत्व ज्ञान किस मन प्रगटाया, ये अर्जन श्रद्धावान लपन ज्ञान है। कृष्ण जी कहने श्रद्धावान ही ज्ञान की प्राप्ति है, श्रद्धाहीन हरगिज नहीं हो सकती। श्रद्धा गुरु जी ने यह सवाल किया गुरु नानक देव महाराज जी के पास साल सराय ने गरीब नवाज सत्संग करते हैं बड़ी देर तो मन में शांत नहीं आई, कृपा करके कोई उपाय दसो, वो ढंग दसो, युक्ति दसो, जिस करके मन शांत हो जाए, क्योंकि सबसे बड़ा दुख मन की अशांति है, मन की तपश है। अमरीका इस सब तो अमीर मुल्क है, साढ़े अमीर तो भी उत्थे दा जिहड़ा गरीब है अमीर मनिया, कितना अमीर मुल्क है, पर जिन्हें मन करके बेचैन हैं वो लोग और किसी मुल्क दे शायद ही हैं, क्योंकि वो दुनियावी मायावी पदार्थों के विचों शांति सब माइंड करना चाहते हैं, उत्थे लभदी नहीं, क्योंकि इन्हों का पदार्थों का फल राग द्वैश और अतृप्ति है। वस्तु का सुभाव वो ही रहा करता है, पानी का बर्फ का सुभाव ठंडा है, ठंड रहेगी, अग का सुभाव गर्म है, गर्मी उच रहेगी। इसी तरह ही जितने भी पदार्थवाद का जमाना है तो पदार्थों के दो सुभाव दसे हैं, अतृप्ति का रज ना आना, दूसरा राग द्वैश, राग ना प्यार दे द्वैश ना विरोध। जिस मन के दोवें चीज़ा हो, अतृप्ति हो और राग द्वैश हो, उस मन में शांति किमें आ सकती है, आ नहीं सकती, इन्हों दोनों बाहर क्ढना पड़ेगा, ता जाके उत्थे पूर्ण सुख शांत सुख ने निवास करना है। तो अर्ज की सी साध राय ने गरीब नवाज कोई उपाय दसो, दुनिया के सारे कम युक्ति नाल, गुरु बाबा जी ने फरमाया सी हाँ भाई दुनिया के सारे कम जिहड़े किसी खास तरीके से युक्ति नाल किए जाते हैं वो सौखे हो जाते हैं, बहुते हो जाते हैं, जरूर सिरे चढ़ते। बेकायदगी जिहड़ी है ਉਹਦਾ ਕੁਛ ਮੂੰਹ ਸਿਰ ਨਹੀਂ ਕਿਹਾ ਜਾਂਦਾ, ਟੋਬੇ ਚਿੱਟਾ ਆ ਗਿਆ, ਲੋਟ ਆ ਗਿਆ, ਨਾ ਆ ਗਿਆ, ਨਾ ਹੀ ਆ ਗਿਆ। ਸਕੂਲਾਂ ਕਾਲਜਾਂ ਦੇ ਵਿੱਚ ਵਿੱਦਿਆ ਦਾ ਜ਼ਮਾਨਾ ਹੈ, ਬੱਚੇ ਪੜ੍ਹਦੇ ਹਨ, ਸਵਾਲ ਫਾਰਮੂਲਿਆਂ ਦੁਆਰਾ ਹੀ ਨਿਕਲਦੇ ਹਨ, ਧੱਕੇ ਨਾਲ ਸਾਰੀ ਜ਼ਿੰਦਗੀ ਖਪੀ ਜਾਓ, ਇੱਕ ਸਵਾਲ ਨਹੀਂ ਹੱਲ ਹੋਏਗਾ। ਫਾਰਮੂਲਾ ਹੈ, ਮਿੰਟਾਂ ਸਕਿੰਟਾਂ ਹੀ ਸਵਾਲ ਹੱਲ ਹੋ ਜਾਂਦੇ ਹਨ। ਯਾਨੀ ਫਾਰਮੂਲਾ ਕਹੋ, ਯੁਕਤੀ ਕਹੋ, ਤਰੀਕਾ ਕਹੋ, ਢੰਗ ਕਹੋ, ਮੈਥਡ ਕਹੋ, ਇੱਕੋ ਚੀਜ਼ ਦੇ ਨਾਂ। ਇਸੇ ਤਰ੍ਹਾਂ ਸਤਸੰਗ तो बिना इसका उधार है ही नहीं, पर सत्संग करन दे गुरु बाबा जी ने फरमाया साल सराय इन सुनहरी असूलों मद्देनजर रखना चाहिए। सत्संगी पुरश न पहले तो श्रद्धा होनी चाहिए है, दूसरा निर्माणता, तीसरा चित की एकाग्रता, तीन असूल सत्संग करते हैं, यानी श्रद्धा विश्वास गुरु बचन से होना चाहिए कि साढ़े फायदे वास्ते बचन ਹਨ, ਜ਼ਰੂਰ ਸਾਨੂੰ ਫਾਇਦਾ ਪਹੁੰਚਾਉਣਗੇ। ਜੋ ਪਿੱਛੇ ਇਹ ਬਚਨਾਂ ਵਿੱਚ ਆ ਰਿਹਾ ਸਾਡੇ ਫਾਇਦੇ ਵਾਸਤੇ ਹੈ ਵੀ ਦਰੁਸਤ ਹੁੰਦਾ ਤਾਂ ਐਸਾ ਹੀ ਹੈ, ਸ਼ਰਧਾ ਨਾ ਲਿਆਉਣਾ ਇਸਦੀ ਆਪਣੀ ਭੁੱਲ ਹੈ, ਗਲਤੀ ਹੈ। ਦੂਸਰਾ ਨਿਰਮਾਣਤਾ, ਸਤਸੰਗ ਵਿੱਚ ਆ ਕੇ ਕਈ ਕਿਸਮ ਦੇ ਚਿੱਤ ਵਿੱਚ ਮਾਣ ਤਾਣ ਫਸੇ ਰਹਿੰਦੇ ਹਨ, ਮੈਂ ਬੜਾ ਅਮੀਰ ਹਾਂ, ਮੈਂ ਵੱਡਾ ਧਨਾੜ ਹਾਂ, ਅਤੇ ਮੈਂ ਆਹ ਹਾਂ ਰਾਜਮਦ, ਹਕੂਮਤ ਮਦ ਥੋੜ੍ਹੀ ਜਿਹੀ ਹਕੂਮਤ ਮਿਲੀ ਉਹਦਾ ਚਿੱਤ ਵਿੱਚ ਹੰਕਾਰ ਰਹਿੰਦਾ ਹੈ, ਜਵਾਨੀ ਮਦ ਮੁੰਡਿਆਂ ਤੋਂ ਜੀ ਥੁੱਕ ਥੁੱਕ ਕੇ ਤੁਰਦਾ ਹੈ, ਅਤੇ ਰੂਪ ਮਦ ਇਸੇ ਤਰ੍ਹਾਂ ਧਨ ਮਦ ਵਿੱਦਿਆ ਮਦ ਇਹੋ ਜਿਹੇ ਜਿਹੜੇ ਹੰਕਾਰ ਹਨ ਇਹ ਚਿੱਤ ਵਿੱਚ ਨਹੀਂ ਹੋਣੇ ਚਾਹੀਦੇ, ਕਿਉਂਕਿ ਜਿਹੜਾ ਬਰਤਨ ਪਹਿਲਾਂ ਹੀ ਜ਼ਹਿਰ ਦੇ ਨਾਲ ਭਰਿਆ ਹੋਇਆ ਹੈ, ਜਿੰਨੀ ਦੇਰ ਤੱਕ ਜ਼ਹਿਰ ਨਾ ਉਹਦੇ ਵਿੱਚੋਂ ਕੱਢੀ ਅੰਮ੍ਰਿਤ ਕਿਵੇਂ ਨਿਵਾਸ ਕਰੇਗਾ, ਤਾਂ ਤਾਂ ਇਹਨਾਂ ਨੂੰ ਮਨ ਵਿੱਚੋਂ ਕੱਢਣਾ ਚਾਹੀਦਾ ਹੈ। ਨਿਰਮਾਣਤਾ ਦੂਸਰਾ, ਤੀਸਰਾ ਚਿੱਤ ਦੀ ਇਕਾਗਰਤਾ ਹੈ, ਜਦੋਂ ਦੋ ਪਹਿਲੇ ਸਾਧਨ ਸ਼ਰਧਾ ਔਰ ਨਿਰਮਾਣਤਾ ਆਉਣਗੇ, ਤੀਜਾ ਸਾਧਨ ਸਿਆਲ ਨੂੰ ਇੱਧਰ ਉੱਧਰ ਰੋਕ ਕੇ ਪੂਰਾ ਧਿਆਨ ਦੇ ਨਾਲ ਸੁਣਨਾ, ਜਦੋਂ ਮਨ ਟਿਕੇਗਾ ਇਕਾਗਰ ਹੋਏਗਾ, ਅਵਸ਼ਯ ਇਕਾਗਰ ਹੋਏਗਾ, ਉਸ ਇਕਾਗਰਤਾ ਵਿੱਚ ਉਤਨੀ ਦੇਰ ਤੱਕ ਦਾ ਮਨ ਕੁਦਰਤੀ ਸ਼ਾਂਤ ਹੋ ਜਾਏਗਾ, ਕਿਉਂਕਿ ਜਿਹੜੀਆਂ ਮਨ ਨੂੰ ਅਸ਼ਾਂਤ ਕਰਨ ਵਾਲੀਆਂ ਚੀਜ਼ਾਂ ਮਨ ਤੋਂ ਬਾਹਰ ਚਲੀਆਂ ਜਾਣਗੀਆਂ। ਸੋ ਇਸ ਕਰਕੇ ਗੁਰੂ ਜੀ ਨੇ ਇਹ ਤਿੰਨ ਸਾਧਨ ਸਾਧ ਰਹੇ ਨੇ। ਸੇ ਪਹਿਲੇ ਸਾਧਨ ਦੀ ਆਪਾਂ ਵਿਚਾਰ ਸ਼ੁਰੂ ਕੀਤੀ ਹੋਈ ਹੈ ਵੀ ਧੰਨਾ ਅਨਪੜ੍ਹ ਬਿਲਕੁਲ ਸ਼ੁੱਧੀ ਸੱਚ ਪਵਿੱਤਰ ਧੰਨਾ ਕੁਛ ਜਾਣਨ ਵਾਲਾ ਫਿਰ ਤਰਲੋਚਨ ਕੋਈ ਗੁਰੂ ਪੁਰਖ ਨਹੀਂ ਸੀ, ਕਰਮ ਕਾਂਡ ਹੀ ਜ਼ਰੂਰ ਸੀ, ਪਹਿਲੇ ਦਰਜੇ ਦਾ ਸੀ। ਸੋ ਉਹ ਧੰਨੇ ਦਾ ਉਹਦੇ ਬਚਨਾਂ 'ਤੇ ਵਿਸ਼ਵਾਸ ਹੋਣ ਕਰਕੇ ਇਸ ਮੁਰਾਦ ਨੂੰ ਪਹੁੰਚਿਆ। ਸ਼ਰਧਾ ਇਤਨੀ ਬੜੀ ਚੀਜ਼ ਹੈ। ਅਤੇ ਇਉਂ ਤਰਲੋਚਨ ਕਹਿ ਰਿਹਾ, ਧੰਨਿਆ ਠਾਕਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਏ। ਪਰਮੇਸ਼ੁਰ ਦੇ ਭਜਨ ਵਿੱਚ ਸਭ ਕੁਛ ਹੀ ਹੈ। ਇਹ ਬਚਨ ਸੁਣਨ ਦੀ ਦੇਰ ਸੀ, ਜਿਵੇਂ ਕੱਪੜਾ ਹੋਵੇ ਚਿੱਟਾ, ਬਿਲਕੁਲ ਮੈਲ ਨਾ ਹੋਵੇ ਨਾ ਹੋਵੇ ਥੰਧਿਆਈ, ਉਹਨੂੰ ਰੰਗ ਦੀ ਕੁੰਡ ਵਿੱਚ ਡੋਬੋ, ਨਾ ਰੰਗ ਚੜ੍ਹ ਜਾਂਦਾ। ਮੈਲਾ ਕੱਪੜਾ ਹੋਵੇ, ਠੰਡਾ ਹੋਵੇ, ਡੋਬੀ ਚਲੋ ਰੰਗ ਦੀ ਕੁੰਡ ਵਿੱਚ, ਉਹਨੂੰ ਰੰਗ ਨਹੀਂ ਫੜੇਗਾ, ਕਿਉਂਕਿ ਥੰਧਿਆਈ ਔਰ ਮੈਲ ਰੰਗ ਨਹੀਂ ਚੜ੍ਹਨ ਦਿੰਦੀ। ਇਸੇ ਤਰ੍ਹਾਂ ਇਹਦਾ ਮਨ ਸ਼ੁੱਧ ਸੀ। ਇਹ ਬਚਨ ਸੁਣਨ ਸਾਰ ਹੀ ਤੰਨੇ ਦੇ ਚਿੱਤ ਵਿੱਚ ਖਿਆਲ ਆ ਵੀ ਉੱਥੇ ਜਿਹਦੇ ਵਿੱਚ ਸਭ ਕੁਛ ਹੀ ਹੈ, ਇਹੋ ਜਿਹਾ ਕੰਮ ਕਰਨਾ ਚਾਹੀਦਾ ਹੈ। ਇਉਂ ਇੱਥੋਂ ਕੱਲ੍ਹ ਸ਼ੁਰੂ ਕੀਤਾ ਜਾਏਗਾ। ਹੁਣ ਗੁਰੂ ਸਤੋਂ ਪਕੜੋ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ Thank you. ਸਾਸ।